ਵਾਰ 24 ਪੌੜੀ 10ਵੀਂ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੀ ਅੱਗੇ ਵਰਣਨ ਕਰਦਿਆਂ ਹੋਇਆਂ ਫੁਰਮਾਨ ਕਰ ਰਹੇ ਹਨ। ਸ਼ਬਦ ਸੁਰਤ ਪਰਚਾਇਕ ਹੈ, ਚੇਲੇ ਤੇ ਗੁਰ, ਗੁਰ ਤੇ ਚੇਲਾ, ਵਾਣਾ ਤਾਣਾ ਆਖੀਐ, ਸੂਤ ਇੱਕ ਹੋਏ ਕੱਪੜ ਮੇਲਾ, ਦੁੱਧੋਂ ਦਹੀਂ ਵਖਾਣੀਐ, ਦਹੀਓ ਮੱਖਣ ਕਾਜ ਸੁਹੇਲਾ, ਮਿਸ਼ਰੀ ਖੰਡ ਵਖਾਣੀਐ, ਜਾਣ ਕਮਾਦੋਂ ਰੇਲਾ ਪੇਲਾ, ਖੀਰ ਖੰਡ ਘਿਓ ਮੇਲ ਕਰ, ਅਤ ਵਿਸਮਾਦ ਸਾਧ ਰਸ ਕੇਲਾ, ਪਾਨ ਸੁਪਾਰੀ ਕੱਥ ਮਿਲ, ਚੂਨੇ ਰੰਗ ਸੁਰੰਗ ਸੁਹੇਲਾ, ਪੋਤਾ ਪਰਵਾਣੀ ਕੁਨਵੇਲਾ, ਪੋਤਾ ਪਰਵਾਣੀ ਕੁਨਵੇਲਾ। ਦਾਸ ਨੇ ਜਿਵੇਂ ਪਿੱਛੇ ਬੇਨਤੀ ਕੀਤੀ ਸੀ, ਪਿਓ ਦਾਦੇ ਜੇ ਵੇਹਿਆ ਪੋਤਾ ਪਰਵਾਨ, ਗੁਰੂ ਨਾਨਕ ਦਾ ਪੋਤਾ ਬਾਬਾ ਅਮਰਦਾਸ, ਭਾਵ ਧਰਮ ਦੀ ਦੁਨੀਆਂ ਵਿੱਚ ਗੁਰੂ ਨਾਨਕ ਦੇਵ ਸਾਹਿਬ ਤੋਂ ਅੱਗੇ ਬੰਸ ਚੱਲੀ ਦੂਸਰੀ ਗੁਰੂ ਅੰਗਦ ਦੇਵ ਸਾਹਿਬ, ਹੁਣ ਤੀਸਰੀ ਫਿਰ ਪੋਤਾ ਹੁੰਦਾ ਨਾ, ਪਿਓ ਪੋਤਰੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਚੇਲਾ ਤੇ ਚੇਲਾ ਗੁਰੂ ਰੂਪ। ਪਾਵਨ ਬਚਨ ਫੁਰਮਾਨ ਕਰ ਰਹੇ ਨੇ, ਸ਼ਬਦ ਸੁਰਤ ਪਰਚਾਇਕ ਹੈ, ਚੇਲੇ ਤੇ ਗੁਰ, ਗੁਰ ਤੇ ਚੇਲਾ। ਸ਼ਬਦ ਦੀ ਸੁਰਤ ਵਿਖੇ ਮਨ ਨੂੰ ਪਰਚਾ ਕੇ ਚੇਲੇ ਤੋਂ ਗੁਰੂ ਤੇ ਗੁਰੂ ਤੋਂ ਚੇਲਾ ਇੱਕ ਰੂਪ ਹੋ ਗਏ। ਭਾਵ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਤੇ ਗੁਰੂ ਬਾਬਾ ਅਮਰਦਾਸ ਇਹ ਗੁਰੂ ਚੇਲਾ ਨੇ, ਗੁਰੂ ਅੰਗਦ ਦੇਵ ਸਾਹਿਬ ਸਤਿਗੁਰੂ ਨੇ, ਬਾਬਾ ਅਮਰਦਾਸ ਉਹਨਾਂ ਦੇ ਸੇਵਕ ਨੇ, ਚੇਲੇ ਨੇ। ਪਰ ਸਮਾਂ ਆਇਆ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਗੁਰੂ ਚੇਲੇ ਦੇ ਰੂਪ ਵਿੱਚ ਪਰਕਰਮਾ ਕਰ ਰਿਹਾ, ਮੱਥਾ ਟੇਕ ਰਿਹਾ, ਤੇ ਚੇਲਾ ਗੁਰੂ ਦੇ ਰੂਪ ਵਿੱਚ ਤਖ਼ਤ ਦੇ ਉੱਤੇ ਬਿਰਾਜਮਾਨ ਹੋ ਗਿਆ, ਭਾਵ ਸ੍ਰੀ ਗੁਰੂ ਅਮਰਦਾਸ ਮਹਾਰਾਜ। ਵਾਣਾ ਤਾਣਾ ਆਖੀਐ, ਸੂਤ ਇੱਕ ਹੋਏ ਕੱਪੜ ਮੇਲਾ। ਜਿਸ ਤਰ੍ਹਾਂ ਕੱਪੜਾ ਬੁਣੀਦਾ ਹੈ ਤੇ ਕੱਪੜਾ ਬਣਾਉਣ ਵੇਲੇ ਬੁਣਨ ਵੇਲੇ ਤਾਣਾ ਤੇ ਪੇਟਾ ਵੱਖ ਵੱਖ ਨਾਂ ਤੇ ਦੋ ਨੇ, ਵੀ ਇਹ ਤਾਣਾ ਹੈ ਤੇ ਇਹ ਪੇਟਾ ਹੈ। ਸੂਤ ਇੱਕੋ ਹੀ ਹੈ ਜਿਸ ਨੂੰ ਮਿਲ ਕੇ ਕੱਪੜਾ ਬਣਦਾ ਹੈ। ਭਾਵ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਗੁਰੂ ਅੰਗਦ ਨਾਲ ਮਿਲ ਕੇ ਅਤੇ ਗੁਰੂ ਅੰਗਦ ਗੁਰੂ ਅਮਰਦਾਸ ਨਾਲ। ਇੰਜ ਵੀ ਵਿਦਵਾਨਾਂ ਨੇ ਆਖਿਆ, ਕਹਿੰਦੇ ਗੁਰੂ ਅੰਗਦ ਗੁਰੂ ਨਾਨਕ ਦੇਵ ਸਾਹਿਬ ਨਾਲ ਮਿਲ ਕੇ, ਬਾਬਾ ਅਮਰਦਾਸ ਗੁਰੂ ਅੰਗਦ ਦੇਵ ਜੀ ਨਾਲ ਮਿਲ ਕੇ। ਭਾਵ ਕਹਿਣ ਦਾ ਗੁਰੂ ਨਾਨਕ ਦੇਵ ਸਾਹਿਬ, ਗੁਰੂ ਅੰਗਦ ਤੇ ਗੁਰੂ ਅਮਰਦਾਸ ਇਹ ਨਾਂ ਭਾਵੇਂ ਵੱਖਰੇ ਵੱਖਰੇ ਹਨ, ਪਰੰਤੂ ਜਿਹੜਾ ਸਿੱਖੀ ਦਾ ਕੱਪੜਾ ਬੁਣਿਆ, ਗੁਰਮਤ ਧਰਮ ਪ੍ਰਚਾਰ ਦਾ ਕੱਪੜਾ ਬੁਣਿਆ ਤੇ ਸੰਸਾਰ ਦੇ ਲੋਕਾਂ ਦੇ ਪਾਪ ਮੁਕਾ ਕੇ ਰੱਬ ਦੇ ਨਾਲ ਪਰਮੇਸ਼ਰ ਨਾਲ ਜੋੜਿਆ, ਇਹ ਜਾਂ ਨਿਰਮਲ ਪੰਥ ਚਲਾਉਣ ਰੂਪੀ ਕੱਪੜਾ ਬੁਣਿਆ ਸਿੱਖੀ ਦਾ, ਇਹ ਇੱਕੋ ਹੀ। ਇਹ ਅਗਲੇ ਜਾਮਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਚੱਲੀ ਜਾਣਾ, ਸਰੀਰ ਵੱਖਰੇ ਵੱਖਰੇ ਪਰ ਸਾਧ ਸੰਗਤ ਜੋਤ ਗੁਰੂ ਨਾਨਕ ਦੇਵ ਸਾਹਿਬ ਦੀ। ਹੋਰ ਦਲੀਲਾਂ ਦਿੰਦੇ ਨੇ, ਜਿਵੇਂ ਪਹਿਲਾਂ ਦਲੀਲ ਦਿੱਤੀ ਵੀ ਕੱਪੜਾ ਬੁਣਨ ਵੇਲੇ ਸੂਤ ਇੱਕੋ ਹੀ ਆ, ਇੱਕ ਪਾਸੇ ਤਾਣਾ ਤੇ ਦੂਜੇ ਪਾਸੇ ਪੇਟਾ, ਕੱਪੜਾ ਇੱਕੋ ਹੀ ਬਣਦਾ, ਸੂਤ ਵੀ ਇੱਕੋ ਹੀ ਹੈ। ਹੁਣ ਫਿਰ ਹੋਰ ਦਲੀਲ ਦਿੰਦੇ ਨੇ, ਦੁੱਧੋਂ ਦਹੀਂ ਵਖਾਣੀ ਹੈ, ਦਹੀਓ ਮੱਖਣ ਕਾਜ ਸੁਹੇਲਾ। ਜਿਵੇਂ ਦੁੱਧ ਤੋਂ ਦਹੀਂ, ਦਹੀਂ ਤੋਂ ਮੱਖਣ, ਮੱਖਣ ਤੋਂ ਫਿਰ ਉਹਨੂੰ ਗਰਮ ਕਰੀਏ ਤੇ ਘਿਓ ਬਣ ਜਾਂਦਾ। ਭਾਵ ਦੁੱਧ ਤੋਂ ਦਹੀਂ, ਦਹੀਂ ਤੋਂ ਮੱਖਣ ਨਿਕਲ ਕੇ ਸਾਰੇ ਕੰਮੀ ਸ਼ੋਭਦਾ। ਕੋਈ ਦੁੱਧ ਪੀ ਰਿਹਾ, ਕੋਈ ਦੁੱਧ ਤੋਂ ਪਦਾਰਥ ਬਣਾ ਰਿਹਾ, ਕੋਈ ਦਹੀਂ ਖਾ ਰਿਹਾ, ਕੋਈ ਮੱਖਣ ਕੱਢ ਰਿਹਾ, ਕੋਈ ਘਿਓ ਬਣਾ ਰਿਹਾ, ਤਰ੍ਹਾਂ ਤਰ੍ਹਾਂ ਦੇ ਪਦਾਰਥ। ਪਰ ਬਣਦੇ ਕਾਹਦੇ ਤੋਂ ਹਨ? ਦੁੱਧ ਤੋਂ। ਇਹ ਵੱਖ ਵੱਖ ਭਾਵੇਂ ਪਦਾਰਥ ਰੂਪ ਬਣੇ, ਕਿਸੇ ਨੂੰ ਦਹੀਂ ਕਹਿ ਦਿੱਤਾ, ਕਿਸੇ ਨੂੰ ਮੱਖਣ ਕਹਿ ਦਿੱਤਾ, ਕਿਸੇ ਨੂੰ ਘਿਓ ਕਹਿ ਦਿੱਤਾ, ਕਿਸੇ ਨੂੰ ਖੋਆ ਕਹਿ ਦਿੱਤਾ, ਕਿਸੇ ਨੂੰ ਮਠਿਆਈ ਬੋਲ ਦਿੱਤਾ, ਪਰ ਬਣਿਆ ਕਾਹਦੇ ਤੋਂ ਹੈ? ਸਾਰਾ ਕੁਛ ਦੁੱਧ ਤੋਂ। ਇਹ ਗੁਰੂ ਅੰਗਦ ਦੇਵ ਸਾਹਿਬ ਜੀ ਹਨ, ਇਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ, ਇਹ ਸ੍ਰੀ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਹਨ, ਪਰ ਸਾਰੇ ਦਾ ਸਾਰਾ ਕੁਝ ਚੱਲਿਆ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਕਹਿਣ ਲੱਗੇ, ਜੋਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹੀ ਸਾਰਿਆਂ ਦੇ ਅੰਦਰ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਅਗਲੀ ਪੰਕਤੀ ਚ ਫੁਰਮਾਨ ਕਰਦੇ, ਮਿਸ਼ਰੀ ਖੰਡ ਵਖਾਣੀ ਹੈ, ਜਾਣ ਕਮਾਦੋਂ ਰੇਲਾ ਪੇਲਾ। ਫਿਰ ਜਿਹੜਾ ਕਮਾਦ ਆ ਭਾਵ ਗੰਨਾ ਆ, ਜਿਹੜਾ ਗੰਨੇ ਤੋਂ ਗੁੜ ਬਣਦਾ, ਸ਼ੱਕਰ ਬਣਦੀ। ਰੇਲਾ ਪੇਲਾ ਦਾ ਮਤਲਬ ਇਹ ਹੈ ਕਿ ਕਮਾਦ ਤੋਂ, ਗੰਨੇ ਤੋਂ ਗੁੜ ਬਣਦਾ, ਸ਼ੱਕਰ ਬਣਦੀ ਹੈ, ਖੰਡ ਬਣਦੀ ਹੈ, ਮਿਸ਼ਰੀ ਬਣਦੀ ਹੈ, ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਵਿੱਚ ਫਿਰ ਉਹ ਗੰਨੇ ਤੋਂ ਹੀ ਬਣੀ ਹੋਈ ਖੰਡ, ਮਿਸ਼ਰੀ, ਸ਼ੱਕਰ, ਗੁੜ ਵਰਤੇ ਜਾਂਦੇ ਹਨ। ਕਿਸੇ ਦਾ ਨਾਂ ਗੁੜ ਰੱਖ ਦਿੱਤਾ, ਕਿਸੇ ਨੂੰ ਸ਼ੱਕਰ ਕਹਿ ਦਿੱਤਾ, ਕਿਸੇ ਨੂੰ ਮਿਸ਼ਰੀ ਕਹਿ ਦਿੱਤਾ, ਇਹਨੂੰ ਖੰਡ ਆਖ ਦਿੱਤਾ, ਪਰ ਬਣਿਆ ਸਾਰੇ ਦਾ ਸਾਰਾ ਕੁਛ ਕਮਾਦ ਤੋਂ ਹੀ ਹੈ, ਗੰਨੇ ਤੋਂ ਹੀ ਹੈ। ਇਸੇ ਤਰ੍ਹਾਂ ਨਾਂ ਵੱਖਰੇ ਵੱਖਰੇ, ਚੱਲਿਆ ਸਾਰੇ ਦਾ ਸਾਰਾ ਕੁਝ ਧੰਨ ਗੁਰੂ ਨਾਨਕ ਦੇਵ ਮਹਾਰਾਜ। ਖੀਰ, ਖੰਡ, ਘਿਓ ਮੇਲ ਕਰ, ਅਤ ਵਿਸਮਾਦ ਸਾਧ ਰਸ ਕੇਲਾ। ਕਹਿਣ ਲੱਗੇ ਖੀਰ, ਖੀਰ ਦਾ ਮਤਲਬ ਦੁੱਧ, ਕਹਿੰਦੇ ਦੁੱਧ, ਖੰਡ ਔਰ ਘਿਓ ਮਿਲ ਕੇ ਵੱਡੇ ਅਸਚਰਜ ਵਾਲੀ ਤਸ਼ਮਈ ਬਣ ਜਾਂਦੀ ਹੈ, ਜਿਸ ਤੋਂ ਲੋਕ ਰਸ ਲੈਂਦੇ ਆ, ਬੜੇ ਖੁਸ਼ ਹੋ ਕੇ ਛਕਦੇ ਨੇ, ਖਾਂਦੇ ਹਨ। ਕਹਿਣ ਦਾ ਭਾਵ ਇਹ ਕਿ ਸਾਧ ਸੰਗਤ ਤਰ੍ਹਾਂ ਤਰ੍ਹਾਂ ਦੇ ਪਦਾਰਥ ਇੱਕ ਚੀਜ਼ ਤੋਂ ਸੰਸਾਰ ਜਗਤ ਦੇ ਵਿੱਚ ਬਣਾਏ ਜਾਂਦੇ ਆ, ਪਰੰਤੂ ਉਹਦਾ ਜਿਹੜਾ ਮੁੱਢ ਹੁੰਦਾ ਆ ਉਹ ਇੱਕੋ ਹੀ ਹੁੰਦਾ ਹੈ। ਇਸੇ ਤਰ੍ਹਾਂ ਗੁਰਮਤਿ ਦੀ ਬਾਤ ਦਸਾਂ ਪਾਤਸ਼ਾਹੀਆਂ ਤੇ ਗੁਰੂ ਸਾਹਿਬਾਨਾਂ ਦੀ ਬਾਤ ਪਾ ਰਹੇ ਨੇ। ਅਗਲੀ ਦਲੀਲ ਫਿਰ ਦਿੱਤੀ, ਪਾਨ ਸੁਪਾਰੀ ਕੱਥ ਮਿਲ, ਚੂਨੇ ਰੰਗ ਸੁਰੰਗ ਸੁਹੇਲਾ। ਜਿਹੜੇ ਆ ਪਾਨ ਆਦਿਕ ਖਾਣ ਵਾਲੇ ਲੋਕ, ਕਹਿੰਦੇ ਪਾਨ ਸੁਪਾਰੀ ਤੇ ਕੱਥਾ ਮਿਲ ਕੇ ਚੂਨੇ ਦਾ ਲਾਲ ਰੰਗ ਸੋਹਣਾ ਨਿਕਲਦਾ ਹੈ। ਹੈ ਇਹ ਚੀਜ਼ਾਂ ਵੱਖ ਵੱਖ, ਇਹ ਪਾਨ ਆ, ਇਹ ਸੁਪਾਰੀ ਆ, ਇਹ ਕੱਥਾ ਆ, ਪਰ ਜਦੋਂ ਉਹਨੂੰ ਕੋਈ ਚਬਾਉਂਦਾ ਆ ਉਹਦੇ ਵਿੱਚੋਂ ਲਾਲ ਰੰਗ ਹੀ ਨਿਕਲਦਾ, ਇੱਕੋ ਹੀ ਰੰਗ ਬਣ ਜਾਂਦਾ। ਇਸੇ ਤਰ੍ਹਾਂ ਨਾਮ ਭਾਵੇਂ ਵੱਖ ਵੱਖ ਹਨ, ਪਰੰਤੂ ਸਾਰਿਆਂ ਦੇ ਅੰਦਰ ਜੋਤ ਬਾਬੇ ਨਾਨਕ ਦੀ ਵਰਤ ਰਹੀ ਹੈ। ਪੋਤਾ ਪਰਵਾਨੀਕ ਨਵੇਲਾ, ਗੁਰੂ ਨਾਨਕ ਦੇਵ ਜੀ ਦਾ ਪਰਮਾਣਿਕ ਪੋਤਰਾ ਗੁਰੂ ਅਮਰਦਾਸ ਬੜਾ ਸੋਹਣਾ ਹੈ, ਬੜਾ ਪਿਆਰਾ ਹੈ। ਔਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋਤ ਹੁਣ ਤੀਜੇ ਥਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਸੁਭਾਇਮਾਨ ਹੋਈ ਹੈ। ਅਸਲੀ ਗੁਰੂ ਨਾਨਕ ਦੇਵ ਸਾਹਿਬ ਦੀ ਅੰਸ਼ ਵੰਸ਼ ਤੇ ਉਹਨਾਂ ਦੀ ਕੁੱਲ, ਉਹਨਾਂ ਦੀ ਗੁਰਤਾ ਗੱਦੀ ਹੈ, ਜਿਨ੍ਹਾਂ ਦੇ ਅੰਦਰ ਉਹ ਆਪਣੀ ਜੋਤ ਸਤਿਗੁਰੂ ਪਾਤਸ਼ਾਹ ਜੀ ਟਿਕਾ ਕੇ ਸੰਸਾਰ ਜਗਤ ਨੂੰ ਤਾਰ ਰਹੇ ਹਨ। ਪਟਾਨੇ ਵੀ ਆਖਿਆ ਨਾ, ਕਹਿਣ ਲੱਗੇ ਧੰਨ ਗੁਰੂ ਅਮਰਦਾਸ ਪਾਤਸ਼ਾਹ, ਬੜੀ ਤੇਜ਼ ਬੱਦਲਾਂ ਤੋਂ ਵਰਖਾ ਹੋ ਰਹੀ ਹੋਵੇ, ਉਹਨਾਂ ਬੱਦਲਾਂ ਦੀਆਂ ਪੈ ਰਹੀਆਂ ਕਣੀਆਂ ਕੋਈ ਗਿਣ ਸਕਦਾ? ਧਰਤੀ ਦੀ ਬਨਸਪਤੀ, ਕਿੰਨੀ ਬਨਸਪਤੀ, ਕਿੰਨੇ ਦਰਖਤ ਨੇ ਕੋਈ ਗਿਣ ਸਕਦਾ? ਕਹਿਣ ਲੱਗੇ ਬਸੰਤ ਦੇ ਦਿਨਾਂ ਵਿੱਚ ਇਸ ਧਰਤੀ ਦੇ ਉੱਤੇ ਕਿੰਨੇ ਫੁੱਲ ਖਿੜੇ ਨੇ, ਕੋਈ ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਨਾ ਕੋਈ ਬੱਦਲਾਂ ਦੀਆਂ ਕਣੀਆਂ ਨੂੰ ਗਿਣ ਸਕਦਾ, ਨਾ ਧਰਤੀ ਦੀ ਬਨਸਪਤੀ, ਨਾ ਕੋਈ ਫੁੱਲ ਧਰਤੀ ਦੇ ਗਿਣ ਸਕਦਾ ਕਿੰਨੇ ਖਿੜੇ ਨੇ। ਕਹਿਣ ਲੱਗੇ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਕਿੰਨੀਆਂ ਕਿੰਨੀਆਂ ਨੇ, ਕੋਈ ਨਹੀਂ ਗਿਣ ਸਕਦਾ। ਸਮੁੰਦਰ ਦੇ ਵਿੱਚ, ਗੰਗਾ ਦੇ ਵਿੱਚ ਲਹਿਰਾਂ ਕਿੰਨੀਆਂ ਚੱਲਦੀਆਂ, ਤਰੰਗਾਂ ਕਿੰਨੀਆਂ ਉੱਠਦੀਆਂ ਨੇ, ਕੋਈ ਵੀ ਨਹੀਂ ਗਿਣ ਸਕਦਾ, ਇਹਨਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਫਿਰ ਕਹਿਣ ਲੱਗੇ ਸ਼ਿਵਜੀ ਵਾਂਗ ਪੂਰਨ ਸਮਾਧੀ ਲਾ ਕੇ ਸਤਿਗੁਰ ਦੇ ਬਖਸ਼ੇ ਹੋਏ ਗਿਆਨ ਦੁਆਰਾ ਉਹਨਾਂ ਉੱਪਰ ਦੱਸੇ ਪਦਾਰਥਾਂ ਦਾ ਜਾਂ ਚੀਜ਼ਾਂ ਦਾ ਬੇਸ਼ੱਕ ਕੋਈ ਵਰਣਨ ਕਰ ਲਵੇ, ਪਰ ਧੰਨ ਗੁਰੂ ਅਮਰਦਾਸ ਤੁਹਾਡੇ ਵਿੱਚ ਕਿੰਨੇ ਗੁਣ ਹਨ ਤੇ ਕਿੰਨੀ ਸਮਰੱਥਾ ਹੈ ਕੋਈ ਵਰਣਨ ਨਹੀਂ ਕਰ ਸਕਦਾ। ਗੁਰੂ ਅਮਰਦਾਸ ਜੀ ਤੁਹਾਡੇ ਜੈਸੇ ਤੁਸੀਂ ਆਪ ਹੀ ਹੋ, ਕੋਈ ਤੁਹਾਡੀ ਮਹਿਮਾ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦਾ। ਬੇਸ਼ੱਕ ਕੋਈ ਸੂਰਜ ਦੀਆਂ ਕਿਰਨਾਂ ਗਿਣ ਲਵੇ, ਅੰਦਾਜ਼ਾ ਲਾ ਲਵੇ ਵੀ ਇੰਨੀਆਂ ਕੁ ਨੇ, ਚੰਦਰਮਾ ਦੀਆਂ ਕਿਰਨਾਂ ਦਾ ਕੋਈ ਅੰਦਾਜ਼ਾ ਲਾ ਲਵੇ ਵੀ ਕਿੰਨੀਆਂ ਕੁ ਨੇ, ਸਮੁੰਦਰ ਦੀਆਂ ਲਹਿਰਾਂ, ਗੰਗਾ ਦੀਆਂ ਲਹਿਰਾਂ ਦਾ ਕੋਈ ਅੰਦਾਜ਼ਾ ਲਾ ਕੇ ਦੱਸ ਦੇ, ਬੱਦਲਾਂ ਦੀਆਂ ਕਣੀਆਂ ਤੇ ਧਰਤੀ ਦੀ ਬਨਸਪਤੀ, ਅਤੇ ਬਸੰਤ ਦੇ ਦਿਨਾਂ ਚ ਖਿੜੇ ਹੋਏ ਫੁੱਲਾਂ ਦਾ ਹੋ ਸਕਦਾ ਕੋਈ ਅੰਦਾਜ਼ਾ ਲਾ ਲੇ ਵੀ ਕਿੰਨੇ ਕਿਆ, ਹੋ ਸਕਦਾ ਵੀ ਇਹਨਾਂ ਦਾ ਭਾਵੇਂ ਕੋਈ ਅੰਦਾਜ਼ਾ ਲਾ ਲੇ ਜਾਂ ਗਿਣ ਲੇ, ਪਰ ਗੁਰੂ ਅਮਰਦਾਸ ਸਾਰੇ ਦਾ ਸਾਰਾ ਸੰਸਾਰ ਜ਼ੋਰ ਲਾਉਂਦਾ ਰਹੇ ਤੇਰੇ ਚ ਕਿੰਨੇ ਗੁਣ ਨੇ ਕੋਈ ਵੀ ਨਹੀਂ ਦੱਸ ਸਕਦਾ। ਪਾਵਨ ਬਚਨ ਸਵਈਆਂ ਵਿੱਚ, ਕੰਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਨੰਤ ਨਾ ਆਵੈ, ਰਾਵ ਸੱਚ ਕਿਰਨ ਉਦਰ ਸਾਗਰ ਕੋ, गंग तरंग अंत को पावे, रुद्र ध्यान ज्ञान सतगुर के, कबजन पल उन्ह जो गावे, पले अमरदास गुण तेरे, तेरी उपमा तोहे बनिया। जेड़े यारा भट्टां दे सवैये, उन्हां यारा भट्टां विच इक भट्ट दा नां है पल, ओह कहिंदे ने कबजल पल उन्हें जो गावे। पल कवि आखदा वी शिवजी दी तरह समाधि ला के हो सकदा इन्हां संसारिक तीजां नूं कोई गिण ले, पर भल्लियां दी कुल विच पैदा होए सतगुरा, भले अमरदास गुण तेरे, जिहड़ी तेरी वडियाई है दातिया, जिहड़े तुहाडे च गुण है, तेरी उपमा तोहे बणिया वै, तुहाडी वडियाई तुहानू ही बणाउंदी है। तुसीं कैसे हो, तुसीं अपने आप नूं आप ही जाणदे हो, कोई दुनिया विच गुरु अमरदास तुहाडी महिमा दा अंत नहीं पा सकदा। आ सवैया गुरु अंगद देव साहब जी दी वडियाई च टल भट्ट ने उचारण कीता, जिहड़ा आम तौर ते आपां शब्द पढ़दे हां, सो कहो टल गुर सेवीऐ अहनस सहज सुभाए, दर्शन परसिया गुरु कै जन्म मरण दुख जाए। ये गुरु अंगद देव साहब की वडियाई है कि तुहाडे दर्शन करन नाल जम्मण मरण का दुख मुक जाता है, दीदार करन नाल ही। गुरु अंगद देव जी तुसी ऐसे सतगुरु जी, ये भी गुरु अंगद देव साहब की वडियाई की भाई सत्ता जी ते भाई बलवंड जी ने कहा सी, तुद डिठे सच्चे पातशाह, मल जन्म जन्म की कट्टी है। गुरु अंगद देव साहब की वडियाई जी, तुहाडे डिठण नाल तकण नाल जम्मण मरण के सब दुख मुक जाते, सब कलेष मुक जाते हैं, ऐस जिंदगी दे कोई भी तकलीफ ते विपता नहीं रह जाती जो प्यार विच भिज के तुहाडा दर्शन करते हैं। तो ऐसे सतगुरी गुरु नानक देव साहब, ऐसे ही दाते गुरु अंगद देव साहब, ऐसे ही दीन दुनिया के पातशाह धन श्री गुरु अमरदास महाराज सच्चे पातशाह जी हैं। वार 24 पौड़ी 11वीं श्री गुरु अमरदास महाराज सच्चे पातशाह जी की होर वडियाई पावन पवित्र बचन फरमान किते, तिल मिल फुल अमुल ज्यों, गुरसिख संद सुगंध फुलेला, खासा मलमल सिरी साफ, साह कपाह चलत बहु खेला, गुरमूरत गुर शब्द है, साध संगत मिल अमृत वेला, दुनिया कूड़ी साहेबी, सच मणि सच गर्भ गहेला, देवी देव दुड़ायन ज्यो मेर गावल देख बघेला, हुक्म रजाई चलना पिछे लगे नक नकेला, गुरमुख सच्चा अमर सुहेला, गुरमुख सच्चा अमर सुहेला। कहन लगे तिल मेल फुल अमुल जी, गुरसिख गंध सुगंध फुलेला, तिलां दा फुलां नाल मिलन करके अमोलक सुगंध वाला फुलेल बनता है। ये खुशबूदार चीज हुंदी सुगंधियां, जिवें अतर लोग कहिंदे ने असीं अतर मलदे हां सुगंधी आवे साडे कोल, इसे तरह तिलां दे फुलां नाल मिलन करके अमोलक सुगंधी वाला फुलेल। ये पिछले समय च लोग इस तरह के अतर बनाउंदे सी तिलां दे फुलां तों, तिवें ही गुरु सिख दी मिलनी इदां दी हो जांदी है। जदों सिख प्यार विच भिज के गुरु दे चरणां नाल मिलदा ना, फिर सिख दे विचों वी सोहणी शब्द दी बाणी दी सुगंधी डलकां मारदी है सतगुर दे चरणां तों जो ओह प्राप्त करदा है। फिर दूसरी पंक्ति च दलील देंदे ने, खासा मलमल सिरी साफ, साह कपाह चलत बहु खेला। ये कपड़िया दीआं किस्मां ने, कहिंदे खासा मलमल सिरी साफ आदि कपड़िया दे बहुत ज्यादा तरीके ऐसे हन जिन्हां तों ये बनाए जांदे हैं, और ये कपड़िया दीआं किस्मां ने सारियां, बाले खेल कपाह दे ही हन, त्या ही रूप साह पाव ब्रह्म ते चलत, चलत दा मतलब कौतक, आश्चर्य रूप हन। सतगुर की वडियाई भी आश्चर्य है, भाव सारी पंक्ति का फिर होर स्पष्ट करते हैं, जिमें कपाह तो ही सारे के सारे कपड़े बनते हैं। आप कहने खासा आ, ये मलमल है, ये आरकंडी है, ये कॉटन है, ये जड़े कपड़े आप पहनते हैं वक् वक् तरह के। भाई गुरदास जी कहते कपड़िया के कई तरह के रूप ने, ਕਈ ਤਰ੍ਹਾਂ ਦੇ ਬਸਤਰ ਨੇ, ਪਰੰਤੂ ਉਹਨਾਂ ਦਾ ਮੁੱਢ ਕੀ ਹੈ? ਕਪਾਹ। ਸਾਰੇ ਬਣੇ ਕਪਾਹ ਤੋਂ ਹੀ ਹਨ। ਵੱਖ ਵੱਖ ਰੂਪ ਉਹਨਾਂ ਨੂੰ ਬਾਅਦ ਵਿੱਚ ਦੇ ਦਿੱਤੇ ਗਏ। ਇਸੇ ਤਰ੍ਹਾਂ ਗੁਰੂ ਨਾਨਕ ਦੇ ਦਰ ਘਰ ਵਿੱਚ ਭਾਵੇਂ ਵੱਖ ਵੱਖ ਸਰੀਰ ਹਨ, ਉਹਨਾਂ ਵਿੱਚ ਜੋਤ ਵਰਤ ਰਹੀ ਹੈ, ਪਰ ਉਹ ਜੋਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ। ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਬੜੀ ਸਪਸ਼ਟ ਬਾਤ ਆਖੀ, ਕਹਿੰਦੇ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੀ ਹੈ। ਗੁਰ ਮੂਰਤ ਗੁਰ ਸ਼ਬਦ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰੂ ਦੀ ਮੂਰਤੀ ਦਾ ਆਪਣੇ ਦਿਲ ਵਿੱਚ ਧਿਆਨ ਧਾਰ। ਤੇ ਪੁੱਛਿਆ ਕਿਹੜੀ ਹੈ ਗੁਰੂ ਦੀ ਮੂਰਤ, ਨਾਲ ਦੀ ਤੁਕ ਪੜੋ। ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੇ ਲੈ ਤਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਜਦੋਂ ਬਚਨ ਵਰਤੇ ਸਤਿਗੁਰੂ ਪਾਤਸ਼ਾਹ ਨੇ ਗੁਰ ਕੀ ਮੂਰਤ ਮਨ ਮੈਂ ਧਿਆਨ, ਨਾਲ ਹੀ ਆਖਿਆ ਗੁਰ ਕੈ ਸ਼ਬਦ ਮੰਤਰ ਮਨ ਮਾਨ। ਭਾਈ ਗੁਰਦਾਸ ਜੀ ਬਚਨ ਕਰ ਰਹੇ, ਗੁਰ ਮੂਰਤ ਗੁਰ ਸ਼ਬਦ ਹੈ। ਗੁਰੂ ਦੀ ਮੂਰਤੀ ਹੈ ਗੁਰੂ ਦਾ ਸ਼ਬਦ, ਤੇ ਸ਼ਬਦ ਕਿੱਥੋਂ ਪ੍ਰਾਪਤ ਹੁੰਦਾ ਹੈ? ਸ਼ਬਦ ਨਾਲ ਸਾਂਝ ਕਿੱਥੇ ਜਾ ਕੇ ਪਾਈਏ? ਸਾਧ ਸੰਗਤ ਮਿਲ ਅੰਮ੍ਰਿਤ ਵੇਲ, ਸਾਧ ਸੰਗਤ ਵਿਖੇ ਅੰਮ੍ਰਿਤ ਵੇਲੇ ਜਾ ਕੇ ਮਿਲੋ। ਅੰਮ੍ਰਿਤ ਵੇਲੇ ਸਾਧ ਸੰਗਤ ਵਿੱਚ ਜਾ ਕੇ ਬੈਠੋ, ਨਿਤਨੇਮ ਕਰੋ, ਬਾਣੀ ਪੜੋ, ਪਾਵਨ ਬਾਣੀ ਦਾ ਕੀਰਤਨ ਸੁਣੋ, ਤੇ ਆਪਣੇ ਦਿਲ ਚ ਕਮਾਓ। ਸਹੀ ਅਰਥਾਂ ਚ ਤੁਹਾਨੂੰ ਫਿਰ ਸਤਿਗੁਰੂ ਜੀ ਦਾ ਦੀਦਾਰ ਹੋਏਗਾ, ਦਰਸ਼ਨ ਹੋਏਗਾ। ਦੁਨੀਆਂ ਕੂੜੀ ਸਾਹਿਬੀ, ਸੱਚ ਮਣੀ ਸੱਚ ਗਰਭ ਗਹਿਲਾ। ਦੁਨੀਆਂ ਦੀ ਸਹਿਬੀ ਜਿਹੜੀ ਹੈ ਨਾ ਪਾਤਸ਼ਾਹੀ, ਇਹ ਝੂਠੀ ਹੈ। ਜੋ ਦੁਨੀਆਂ ਦੀ ਝੂਠੀ ਸਹਿਬੀ ਹੈ, ਪਰ ਪਰਮੇਸ਼ਰ ਦੇ ਪਿਆਰੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਵਿੱਚ ਜੁੜਨ ਵਾਲੇ, ਬੰਦਗੀ ਕਰਨ ਵਾਲੇ ਨੇ, ਜਿਨ੍ਹਾਂ ਨੇ ਗੁਰ ਸ਼ਬਦ ਨਾਲ ਸਾਂਝ ਪਾਈ ਹੈ, ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਹੈ ਕਿ ਦੁਨੀਆਂ ਦੀ ਸਹਿਬੀ ਝੂਠੀ ਹੈ। ਉਹ ਇਸ ਬਾਤ ਨੂੰ ਜਾਣਦੇ ਆ। ਸੱਚੇ ਪਰਮੇਸ਼ਰ ਦੇ ਪਿਆਲੇ ਪੀਣ ਵਾਲੇ, ਨਾਮ ਦੇ ਸ਼ਬਦ ਦੇ ਪਿਆਲੇ ਪੀਣ ਵਾਲੇ ਜਿਹੜੇ ਆ ਨਾ ਸਾਧ ਸੰਗਤ, ਉਹ ਇਹਨਾਂ ਦੇ ਵਿੱਚ ਹੀ ਮਸਤ ਹੋ ਗਏ। ਨਾਮ ਦਾ ਪਿਆਲਾ ਪੀਣ ਵਾਲੇ ਨਾਮ ਰਸ ਵਿੱਚ ਮਸਤ ਹਨ। ਜਿਹੜੇ ਦੁਨੀਆਂ ਦੀ ਝੂਠੀ ਸਹਿਬੀ ਤੇ ਪਾਤਸ਼ਾਹੀ ਵਿੱਚ ਭੱਜੇ ਫਿਰਦੇ ਨੇ, ਉਹ ਬਿਨ ਸਜਾਣ ਵਾਲੇ ਹਨ, ਨਾਸ਼ਮਾਨ ਹਨ। ਦੇਵੀ ਦੇਵ ਦੁੜਾਇਨ, ਜਿਉ ਮਿਰਗਾਵਲ ਦੇਖ ਬਘੇਲਾ। ਦੇਵੀਆਂ ਦੇਵਤੇ, ਆ ਸੁਣਨੇ ਹੁਣ ਬਚਨ, ਬੜੀ ਪਿਆਰੀ ਬਾਤ ਸੀ। ਕਹਿਣ ਲੱਗੇ ਦੇਵੀਆਂ ਦੇਵਤੇ ਨਾ ਮੇਰੇ ਸਤਿਗੁਰੂ ਦਾ ਪ੍ਰਤਾਪ ਦੇ ਕੇ ਇਉਂ ਨੱਠ ਜਾਂਦੇ ਆ ਜਿਵੇਂ ਸ਼ੇਰ ਨੂੰ ਵੇਖ ਕੇ ਮਿਰਗਾਂ ਦੀਆਂ ਡਾਰਾਂ ਰਫੂ ਚੱਕਰ ਹੋ ਜਾਂਦੀਆਂ, ਭੱਜ ਜਾਂਦੀਆਂ ਸਾਰੀਆਂ। ਮਾੜਾ ਜਿਹਾ ਸ਼ੇਰ ਬੁੱਕੇ ਤੇ ਗਿੱਦੜਾਂ ਨੂੰ, ਹਿਰਨਾਂ ਨੂੰ, ਜਿੰਨੇ ਵੀ ਜੰਗਲ ਦੇ ਹੋਰ ਜੀਵ ਆ, ਉਹਨਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਦਾ ਵੀ ਸ਼ੇਰ ਆ ਗਿਆ। ਜਦੋਂ ਗੁਰੂ ਰੂਪੀ ਸ਼ੇਰ ਫਿਰ ਬੜਕ ਮਾਰਦਾ ਨਾ ਸੰਸਾਰ ਜੰਗਲ ਚ, ਜਦੋਂ ਮੇਰਾ ਸਤਿਗੁਰ ਬੁੱਕਦਾ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਏਦਾਂ ਉੱਥੇ ਤੇ ਜ਼ਿਕਰ ਪਾਪਾਂ ਦਾ ਆਇਆ ਨਾ। ਤੇ ਗੁਰੂ ਨਾਨਕ ਦੇਵ ਸਾਹਿਬ ਸ਼ੇਰ ਦੀ ਤਰ੍ਹਾਂ ਜਗਤ ਸੰਸਾਰ ਵਿੱਚ ਉਹ ਐਸਾ ਸ਼ੇਰ ਬੁੱਕਿਆ ਕਿ ਪਾਪਾਂ ਨੂੰ ਭਾਜੜ ਪੈ ਗਈ। ਹੁਣ ਇੱਥੇ ਇਹ ਕਹਿੰਦੇ ਨੇ ਜਿੱਥੇ ਮੇਰਾ ਸਤਿਗੁਰੂ ਚੌਂਕੜਾ ਮਾਰ ਕੇ ਬਹਿ ਗਿਆ ਨਾ, ਕਹਿੰਦੇ ਦੇਵੀ ਦੇਵਤਿਆਂ ਨੂੰ ਦੌੜਦਿਆਂ ਨੂੰ ਰਾਹ ਨਹੀਂ ਲੱਭਦਾ, ਫਿਰ ਗੁਰੂ ਦਾ ਪ੍ਰਤਾਪ ਦੇਖ ਕੇ ਸਭ ਦੇਵੀਆਂ ਦੇਵਤੇ ਭੱਜ ਜਾਂਦੇ। ਇਸ ਤਰ੍ਹਾਂ ਜਿਉਂ ਮਿਰਗਾਵਲ ਦੇਖ ਬਘੇਲਾ, ਬਘੇਲਾ ਦਾ ਇੱਥੇ ਅਰਥ ਹੈ ਸ਼ੇਰ। ਕਹਿੰਦੇ ਜਿਵੇਂ ਸ਼ੇਰ ਨੂੰ ਵੇਖ ਕੇ ਮਿਰਗਾਵਲ ਫਿਰ ਨਾਦਕ ਜਿਹੜੇ ਉਹ ਭੱਜ ਜਾਂਦੇ, ਮਿਰਗਾਂ ਦੀਆਂ ਡਾਰਾਂ ਦੌੜ ਜਾਂਦੀਆਂ, ਏਦਾਂ ਮੇਰੇ ਗੁਰੂ ਦਾ ਪ੍ਰਤਾਪ ਹੈ। ਭਾਵ ਸਤਿਗੁਰੂ ਜੀ ਦੇ ਤੁੱਲ, ਸਾਡੇ ਸਤਿਗੁਰੂ ਜੀ ਦੇ ਬਰਾਬਰ ਸੰਸਾਰ ਜਗਤ ਵਿੱਚ ਕੋਈ ਦੇਵੀ ਦੇਵਤਾ ਨਹੀਂ ਹੈ। ਹੁਕਮ ਰਜਾਈ ਚੱਲਣ ਪਿੱਛੇ ਲੱਗੇ ਨੱਕ ਨਕੇਲਾ। ਹੁਕਮ ਰਜਾਈ, ਗੁਰੂ ਦੇ ਹੁਕਮ ਚ ਲੱਗ ਕੇ ਜਿਹੜੇ ਸਤਿਗੁਰੂ ਦੇ ਪਿਆਰੇ ਹਨ, ਉਹ ਏਦਾਂ ਤੁਰਦੇ ਸਤਿਗੁਰ ਦੇ ਮਗਰ ਜਿਵੇਂ ਨੱਕ ਦੇ ਵਿੱਚ ਪ੍ਰੇਮ ਦੀ ਨਕੇਲ ਪਾਈ ਹੋਈ ਹੈ। ਦੇਖੋ ਇੱਕ ਦੁਨੀਆ ਜਿਹੜੀ ਹੈ ਨਾ, ਉਹ ਨੱਕ ਚ ਨਕੇਲ ਪਾਉਂਦੀ ਹੈ ਵੀ ਸਾਡੇ ਮਗਰ ਮਗਰ ਆਵੇ। ਕੋਈ ਧਨ ਮਾਇਆ ਪਦਾਰਥਾਂ ਦੀ ਨਕੇਲ ਪਾ ਲੈਂਦੇ ਤੇ ਗੁਲਾਮ ਹੋ ਕੇ ਲੋਕ ਮਗਰ ਮਗਰ ਤੁਰੇ ਫਿਰਦੇ। ਪਸ਼ੂਆਂ ਡੰਗਰਾਂ ਦੇ ਨੱਕ ਚ ਨਕੇਲ ਪਾਈ ਹੁੰਦੀ ਹੈ, ਮਗਰ ਮਗਰ ਤੁਰੇ ਫਿਰਦੇ ਆਪਣੇ ਮਾਲਕ ਦੇ। ਆ ਚਾਰ ਟਕਿਆਂ ਦੀ ਖਾਤਰ, ਅਹੁਦਿਆਂ ਦੀ ਖਾਤਰ, ਕੁਰਸੀ ਦੀ ਖਾਤਰ, ਰੁਤਬੇ ਦੀ ਖਾਤਰ ਅੱਜ ਬੰਦਾ ਪੰਥ ਨੂੰ ਗਹਿਣੇ ਰੱਖਣ ਵਾਸਤੇ ਤਿਆਰ ਹੋਇਆ ਫਿਰਦਾ। ਤੇ ਧਨਵਾਨ ਅਮੀਰ ਤੇ ਰਾਜਿਆਂ ਦੇ ਤੇ ਨੇਤਾ ਲੀਡਰਾਂ ਦੇ ਮਗਰ ਮਗਰ ਤੁਰਿਆ ਫਿਰਦਾ ਬੰਦਾ ਗੁਲਾਮ ਹੋ ਕੇ। ਉਹ ਕਾਹਦੀ ਨਕੇਲ ਪਾਈ ਉਹਨਾਂ ਨੇ? ਮਾਇਆ ਦੀ, ਅਹੁਦਿਆਂ ਦੀ, ਰੁਤਬਿਆਂ ਦੀ। ਆ ਜਾਓ ਮੇਰੇ ਮਗਰ। ਹਾਲਤ ਇਹ ਪਰ ਆਹ ਵੀ ਬਚਨ ਸੁਣਨਾ ਹੁਣ। ਕਹਿਣ ਲੱਗੇ ਹੁਕਮ ਰਜਾਈ ਚੱਲਣਾ। ਗੁਰੂ ਦੇ ਪਿਆਰੇ ਜਿਹੜੇ ਨੇ, ਗੁਰੂ ਦੇ ਸਿੱਖ ਗੁਰਮੁਖ, ਉਹ ਆਪਣੇ ਗੁਰੂ ਦੇ ਹੁਕਮ ਵਿੱਚ, ਗੁਰੂ ਦੀ ਰਜ਼ਾ ਵਿੱਚ ਚੱਲਦੇ ਤੇ ਗੁਰੂ ਦੇ ਮਗਰ ਮਗਰ ਤੁਰਦੇ, ਪਿੱਛੇ ਲੱਗ ਕੇ ਗੁਰੂ ਦੇ। ਕਿਵੇਂ ਪਿੱਛੇ ਲੱਗੇ? ਨੱਕ ਨਕੇਲਾ, ਜਿਵੇਂ ਨੱਕ 'ਚ ਨਕੇਲ ਪਾਈ। ਕਾਹਦੀ ਨਕੇਲ? ਕਹਿੰਦੇ ਪ੍ਰੇਮ ਦੀ ਨਕੇਲ, ਜਿਵੇਂ ਗੁਰੂ ਨੇ ਆਪਣੇ ਪਿਆਰ ਦੀ ਨਕੇਲ ਉਹਨਾਂ ਨੂੰ ਪਾ ਦਿੱਤੀ। ਸਿੱਖਾਂ ਨੂੰ ਜਿੱਥੇ ਵੀ ਸਤਿਗੁਰ ਜਾਂਦਾ, ਭੱਜ ਭੱਜ ਮਗਰ ਜਾਂਦੇ ਸਿੱਖ, ਕਹਿੰਦੇ ਤੇਰੇ ਨਾਲ ਪਿਆਰ ਆ ਸਤਿਗੁਰਾ, ਤੇਰੇ ਤੋਂ ਬਿਨਾਂ ਅਸੀਂ ਰਹਿ ਹੀ ਨਹੀਂ ਸਕਦੇ। ਆ ਬਾਹਰੀ ਰੂਪ 'ਚ ਉਹਨਾਂ ਨੂੰ ਧਨ ਮਾਇਆ ਪਦਾਰਥਾਂ ਦੀ, ਕੋਈ ਅਹੁਦਿਆਂ ਰੁਤਬਿਆਂ ਦੀ ਭੁੱਖ ਨਹੀਂ। ਉਹ ਤੇ ਪ੍ਰੇਮ ਦੇ ਭੱਜੇ, ਪ੍ਰੇਮ ਦੀਆਂ ਡੋਰੀਆਂ ਨਾਲ ਰੱਬ ਨੂੰ ਉਹਨਾਂ ਨੇ ਵਸ ਕੀਤਾ, ਗੁਰੂ ਨੂੰ ਉਹਨਾਂ ਨੇ ਵਸ ਕੀਤਾ, ਤੇ ਗੁਰੂ ਨੂੰ ਉਹਨਾਂ ਨੇ ਆਪਣਾ ਪ੍ਰੇਮ ਬਖਸ਼ਿਸ਼ ਕਰਕੇ ਆਪਣੇ ਮਗਰ ਤੋਰਿਆ। ਇੱਥੇ ਤੇ ਪ੍ਰੇਮ ਦੀਆਂ ਬਾਤਾਂ, ਭਾਵੇਂ ਪਰਮੇਸ਼ੁਰ ਤੇ ਪਰਮੇਸ਼ੁਰ ਦੇ ਪਿਆਰਿਆਂ ਦੀ ਬਾਤ, ਭਾਵੇਂ ਗੁਰੂ ਤੇ ਗੁਰੂ ਦੇ ਸਿੱਖਾਂ ਦੀ ਬਾਤ, ਇੱਥੇ ਤੇ ਪ੍ਰੇਮ ਦੀਆਂ ਡੋਰੀਆਂ ਦੋਵਾਂ ਪਾਸਿਆਂ ਤੋਂ ਪਈਆਂ। ਗੁਰੂ ਨੇ ਆਪਣੇ ਸਿੱਖ ਨੂੰ ਵੀ ਪਿਆਰ ਦੇ ਵਿੱਚ ਬੰਨਿਆ, ਤੇ ਜਿਹੜਾ ਸਿੱਖ ਆ ਉਹਨੇ ਗੁਰੂ ਨੂੰ ਆਪਣੇ ਪਿਆਰ ਦੇ ਵਿੱਚ ਬੰਨਿਆ, ਆਪਣੇ ਪ੍ਰੇਮ ਦੇ ਵਿੱਚ, ਪ੍ਰੀਤ ਦੇ ਵਿੱਚ, ਸੇਵਕ ਨੇ ਵੀ ਬੰਨਿਆ ਹੋਇਆ। ਐਸਾ ਜੀਵਨ ਹੈ ਗੁਰੂ ਦੇ ਪਿਆਰਿਆਂ ਦਾ, ਜਿਹੜੇ ਨਾਮ ਸਿਮਰਨ ਪ੍ਰੇਮਾ ਭਗਤੀ ਵਿੱਚ ਜੁੜਨ ਵਾਲੇ ਹਨ। ਗੁਰਮੁਖ ਸੱਚਾ ਅਮਰ ਸੁਹੇਲਾ, ਸੱਚਾ ਗੁਰਮੁਖ ਗੁਰੂ ਅਮਰਦਾਸ ਸੁੱਖ ਸਰੂਪ ਹੈ, ਜਿਨ੍ਹਾਂ ਦੇ ਪਾਸੋਂ ਆਤਮਿਕ ਸੁੱਖ, ਆਤਮਿਕ ਆਨੰਦ ਮਿਲਦਾ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਐਸੇ ਮਹਾਨ ਸੁੱਖਾਂ ਦੇ ਖਜ਼ਾਨੇ ਹਨ, ਐਸੇ ਮਹਾਨ ਸੁੱਖਾਂ ਦੇ ਭੰਡਾਰੇ ਹਨ ਗੁਰੂ ਅਮਰਦਾਸ ਮਹਾਰਾਜ। ਹੁਣ ਅਖੀਰ ਵਿੱਚ ਉਹਨਾਂ ਦਾ ਜ਼ਿਕਰ ਆਇਆ, ਗੁਰਮੁਖ ਸੱਚਾ ਅਮਰ ਸੁਹੇਲਾ, ਜਿੱਥੇ ਗੁਰੂ ਅਮਰਦਾਸ ਮਹਾਰਾਜ ਚੌਂਕੜਾ ਮਾਰ ਕੇ ਬਹਿ ਜਾਣ, ਦੇਵੀ ਦੇਵਤੇ ਉਸ ਉਹਨਾਂ ਦੇ ਪ੍ਰਤਾਪ ਦੇ ਅੱਗੇ ਕੋਈ ਸ਼ੈ ਨਹੀਂ ਹਨ, ਮਗਰ ਨੱਠੇ ਫਿਰਦੇ ਆ ਸਤਿਗੁਰੂ ਪਾਤਸ਼ਾਹ ਦੇ। ਗੁਰੂ ਅਮਰਦਾਸ ਐਸੇ ਸੱਚੇ ਗੁਰੂ, ਸਦਾ ਆਨੰਦ ਦੇਣ ਵਾਲੇ, ਸਦਾ ਸੁੱਖ ਦੇਣ ਵਾਲੇ, ਆਪਣੇ ਸੇਵਕਾਂ ਨੂੰ ਸਦਾ ਪ੍ਰਕਾਸ਼ ਤੇ ਚਾਨਣਾ ਵੰਡਣ ਵਾਲੇ ਹਨ, ਐਸੇ ਮਹਾਨ ਸਤਿਗੁਰੂ ਹਨ ਤੀਜੇ ਪਾਤਸ਼ਾਹ ਜੀ। ਵਾਰ 24 ਪੌੜੀ 12 ਵਿੱਚ ਪਵਿੱਤਰ ਬਚਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੀ ਉਪਮਾ ਵਿੱਚ ਫਿਰ ਉਚਾਰਨ ਕਰਦਿਆਂ ਕੀ ਆਖਿਆ? ਸਤਿਗੁਰ ਹੋਵਾ ਸਤਿਗੁਰ ਅਚਰਜ ਅਮਰ ਅਮਰ ਵਰਤਾਇਆ, ਸੋ ਟਿੱਕਾ ਸੋ ਬਹਿਣ ਸੋਈ ਸੱਚਾ ਹੁਕਮ ਚਲਾਇਆ। ਖੋਲ ਖਜ਼ਾਨਾ ਸ਼ਬਦ ਦਾ, ਸਾਧ ਸੰਗਤ ਸੱਚ ਮੇਲ ਮਿਲਾਇਆ, ਗੁਰ ਚੇਲਾ ਪ੍ਰਵਾਨ ਕਰ ਚਾਰ ਵਰਨ ਲੈ ਪੈਰੀ ਪਾਇਆ। ਗੁਰਮੁਖ ਇੱਕ ਧਿਆਈ ਹੈ, ਦੁਰਮਤ ਦੂਜਾ ਭਾਉ ਮਿਟਾਇਆ। ਕੁੱਲਾ ਧਰਮ ਗੁਰ ਸਿੱਖ ਸਭ, ਮਾਇਆ ਵਿੱਚ ਉਦਾਸ ਰਹਾਇਆ। ਪੂਰੇ ਪੂਰਾ ਠਾਠ ਬਣਾਇਆ, ਪੂਰੇ ਪੂਰਾ ਠਾਠ ਬਣਾਇਆ। ਸਤਿਗੁਰ ਹੋਵਾ ਸਤਿਗੁਰੂ ਅਚਰਜ ਅਮਰ ਅਮਰ ਵਰਤਾਇਆ। ਸਤਿਗੁਰੂ ਅੰਗਦ ਦੇਵ ਜੀ ਤੋਂ ਸਤਿਗੁਰੂ ਅਮਰਦਾਸ ਹੋਇਆ, ਪਰ ਅਚਰਜ ਹੁਕਮ ਸੰਸਾਰ ਜਗਤ ਦੇ ਵਿੱਚ ਉਹਨਾਂ ਨੇ ਵਰਤਾਉਣਾ ਕੀਤਾ। ਅਚਰਜ ਅਮਰ ਅਮਰ ਵਰਤਾਇਆ, ਅਚਰਜ ਅਮਰ, ਇੱਥੇ ਅਮਰਦਾਰ ਤੇ ਅਮਰਦਾਸ, ਫਿਰ ਬਚਣਾ ਅਮਰ ਵਰਤਾਇਆ। ਇੱਕ ਦੋ ਵਾਰੀ ਅਮਰ ਸ਼ਬਦ ਆਇਆ, ਅਚਰਜ ਅਮਰ ਅਮਰ ਵਰਤਾਇਆ। ਇੱਕ ਅਮਰਦਾਰ ਹੈ ਗੁਰੂ ਅਮਰਦਾਸ, ਦੂਜੇ ਅਮਰਦਾਰ ਹੈ ਹੁਕਮ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਅਚਰਜ ਹੁਕਮ ਸੰਸਾਰ ਜਗਤ ਦੇ ਵਿੱਚ ਵਰਤਾਇਆ, ਖੇਲ ਵਰਤਾਇਆ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਜਗਤ ਵਿੱਚ, ਜਿਹੜੇ ਗੁਰੂ ਅੰਗਦ ਦੇਵ ਸਾਹਿਬ ਤੋਂ ਫਿਰ ਤੀਸਰੇ ਪਾਤਸ਼ਾਹ ਜੀ ਸੁਭਾਏਮਾਨ ਹੋਏ। ਸੋ ਟਿੱਕਾ ਸੋ ਬਹਿਣ ਸੋਈ ਸੱਚਾ ਹੁਕਮ ਚਲਾਇਆ। ਉਹੀਓ ਟਿੱਕਾ ਕਿਹੜਾ ਭਲਾ? ਜਿਹੜਾ ਰਾਜ ਤਖਤ ਦੇ ਉੱਤੇ ਬੈਠਣ ਵੇਲੇ ਲਾਇਆ ਜਾਂਦਾ, ਉਹ ਟਿੱਕਾ, ਉਹ ਰਾਜ ਤਿਲਕ ਕਿਹੜਾ? ਜਿਹੜਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਗੁਰਤਾ ਗੱਦੀ ਦੇਣ ਸਮੇਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਸਿੰਘਾਸਨ ਤੇ ਬਿਰਾਜਮਾਨ ਕਰਕੇ ਲਾਇਆ ਸੀ, ਉਹੀਓ ਹੀ ਗੁਰਤਾ ਗੱਦੀ ਦਾ ਤਿਲਕ ਛੇਵੇਂ ਪਾਤਸ਼ਾਹ ਤੱਕ ਸਤਿਕਾਰਯੋਗ ਧੰਨ ਬਾਬਾ ਬੁੱਢਾ ਸਾਹਿਬ ਜੀ ਗੁਰਗੱਦੀ ਸਿੰਘਾਸਨ ਤੇ ਬਿਰਾਜਮਾਨ ਹੋਣ ਵੇਲੇ ਉਹ ਤਿਲਕ ਲਾਉਂਦੇ ਰਹੇ। ਔਰ ਬਾਬਾ ਬੁੱਢਾ ਸਾਹਿਬ ਦੇ ਅਕਾਲ ਚਲਾਣੇ ਤੋਂ ਬਾਅਦ ਕੋਈ ਹੀ ਗੁਰਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਦੀ ਅੰਸ ਬੰਸ ਲਾਉਂਦੀ ਰਹੀ। ਉਹਨਾਂ ਨੂੰ ਇਹ ਮਾਣ ਸਤਿਕਾਰ ਉਹਨਾਂ ਦੀ ਕੁੱਲ ਦੇ ਵਿੱਚ ਰਿਹਾ ਬਾਬਾ ਬੁੱਢਾ ਸਾਹਿਬ ਦੇ। ਤੋ ਕਹਿਣ ਲੱਗੇ, ਸੋ ਟਿੱਕਾ ਸੋ ਬਹਿਣ, ਸੋਈ ਸੱਚਾ ਹੁਕਮ ਚਲਾਇਆ। ਉਹੀਓ ਹੀ ਤਖਤ, ਉਹੀਓ ਹੀ ਗੁਰਗੱਦੀ ਦਾ ਤਿਲਕ ਜਿਹੜਾ ਗੁਰੂ ਅੰਗਦ ਦੇਵ ਜੀ ਨੂੰ ਮਿਲਿਆ ਸੀ। ਕਹਿਣ ਲੱਗੇ, ਉਹੀਓ ਹੀ ਤਿਲਕ, ਉਹੀਓ ਹੀ ਸਿੰਘਾਸਣ, ਸੋਈ ਸੱਚੇ ਨਾਮ ਦਾ ਹੁਕਮ ਗੁਰੂ ਅਮਰਦਾਸ ਮਹਾਰਾਜ ਨੇ ਚਲਾਉਣਾ ਕੀਤਾ। ਸੱਚਾ ਹੁਕਮ, ਸੱਚਾ ਸ਼ਬਦ ਭਾਵ, ਸੱਚੇ ਨਾਮ ਦਾ ਢੰਡੋਰਾ ਸਾਰੇ ਜਗਤ ਨੂੰ ਉਸੇ ਤਰ੍ਹਾਂ ਹੀ ਦਿੱਤਾ ਉਹਨਾਂ ਨੇ ਵੀ, ਜਿਵੇਂ ਪਹਿਲੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਦਿੰਦੇ ਰਹੇ। ਖੋਲ ਖਜ਼ਾਨਾ ਸ਼ਬਦ ਦਾ, ਸਾਧ ਸੰਗਤ ਸੱਚ ਮੇਲ ਮਿਲਾਇਆ। ਸ਼ਬਦ ਦਾ ਖਜ਼ਾਨਾ ਖੋਲ ਦਿੱਤਾ ਗੁਰੂ ਅਮਰਦਾਸ ਨੇ, ਤੇ ਸਾਧ ਸੰਗਤ ਵਿੱਚ ਸੱਚ ਦਾ ਮੇਲ ਮਿਲਾ ਦਿੱਤਾ। ਸਾਧ ਸੰਗਤ ਸੱਚ ਖੰਡ ਵਸਾਇਆ, ਆਏ ਨਾ ਪਿੱਛੇ ਬਚਨ। ਉਹੀਓ ਗੁਰੂ ਨਾਨਕ ਦੇਵ ਸਾਹਿਬ ਨੇ ਜਿਹੜੀ ਮਰਿਆਦਾ ਇੱਕ ਵਾਰੀ ਚਲਾ ਦਿੱਤੀ ਨਾ, ਉਹ ਹੀ ਮਰਿਆਦਾ ਹੁਣ ਇਹਨਾਂ ਕਾਇਮ ਰੱਖੀ। ਸੱਚੇ ਨਾਮ ਪ੍ਰਭੂ ਦੇ ਵਿੱਚ ਜੋੜ ਰਹੇ ਨੇ ਗੁਰੂ ਕੀਆਂ ਸੰਗਤਾਂ ਨੂੰ। ਗੁਰ ਚੇਲਾ ਪਰਵਾਨ ਕਰ, ਚਾਰ ਵਰਨ ਲੈ ਪੈਰੀ ਪਾਇਆ। ਚੇਲੇ ਨੂੰ ਗੁਰੂ ਨੇ ਪ੍ਰਵਾਨ ਕਰ ਲਿਆ। ਗੁਰੂ ਅੰਗਦ ਦੇਵ ਸਾਹਿਬ ਗੁਰੂ ਨੇ ਆਪਣੇ ਚੇਲੇ ਬਾਬਾ ਅਮਰਦਾਸ ਨੂੰ ਆਪਣੇ ਚਰਨਾਂ ਵਿੱਚ ਪ੍ਰਵਾਨ ਕਰ ਲਿਆ। ਤੇ ਪ੍ਰਵਾਨ ਕਰਕੇ ਕੀ ਆਖਿਆ, ਗੁਰੂ ਅਮਰਦਾਸ ਹੁਣ ਸਿੰਘਾਸਣ ਤੇ ਤੁਸੀਂ ਬਿਰਾਜਮਾਨ ਹੋਣਾ, ਤੇ ਚਾਰੇ ਦੇ ਚਾਰੇ ਵਰਨ ਜਿਹੜੇ ਕੀ ਖੱਤਰੀ ਬ੍ਰਾਹਮਣ ਸ਼ੂਦਰ ਤੇ ਵੈਸ਼, ਗੁਰੂ ਨਾਨਕ ਦੇਵ ਸਾਹਿਬ ਦੇ ਚਰਨੀ ਲੱਗਦੇ ਰਹੇ। ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਸਾਡੇ ਚਰਨਾਂ ਤੇ ਨਮਸਕਾਰਾਂ ਕਰਦੇ ਰਹੇ। ਗੁਰੂ ਅਮਰਦਾਸ ਜੀ ਹੁਣ ਇਹ ਚਾਰੇ ਦੇ ਚਾਰੇ ਵਰਨ ਤੁਹਾਡੇ ਚਰਨੀ ਲਾ ਦਿੱਤੇ। ਭਾਵ ਗੁਰੂ ਅੰਗਦ ਦੇਵ ਸਾਹਿਬ ਨੇ ਆਪਣੇ ਚੇਲੇ ਬਾਬਾ ਅਮਰਦਾਸ ਨੂੰ ਆਪਣੇ ਚਰਨਾਂ ਚ ਪ੍ਰਵਾਨ ਕਰ ਲਿਆ, ਤੇ ਚਾਰੇ ਦੇ ਚਾਰੇ ਵਰਨਾਂ ਦੇ ਲੋਕ ਭਾਵ ਸਾਰੀ ਸ੍ਰਿਸ਼ਟੀ ਦੇ ਲੋਕ ਜਿਹੜੇ ਉਹਨਾਂ ਨੂੰ ਲਿਆ ਕੇ ਗੁਰੂ ਅਮਰਦਾਸ ਦੇ ਚਰਨੀ ਲਾ ਦਿੱਤਾ। ਗੁਰਮੁਖ ਇੱਕ ਧਿਆਈ ਹੈ, ਦੁਰਮਤ ਦੂਜਾ ਭਾਉ ਮਿਟਾਇਆ। ਕੀ ਕਹਿਣ ਲੱਗੇ, ਗੁਰਮੁਖ ਇੱਕ ਧਿਆਈ ਹੈ। ਫਿਰ ਸੰਸਾਰ ਦੇ ਜਿੰਨੇ ਜੀਵ ਸੀ ਨਾ, ਲੋਕ ਸੀ, ਉਹ ਗੁਰੂ ਦੀ ਸ਼ਰਨ ਪੈ ਕੇ ਇੱਕ ਪਰਮਾਤਮਾ ਨੂੰ ਧਿਆਉਣ ਲੱਗ ਪਏ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਸੰਸਾਰ ਦੇ ਲੋਕਾਂ ਦੇ ਅੰਦਰੋਂ ਦੁਰਮਤ ਦਾ ਨਾਸ਼ ਕਰ ਦਿੱਤਾ, ਭੈੜੀ ਮਤ ਦਾ ਨਾਸ਼ ਕਰ ਦਿੱਤਾ। ਮਾਇਆ ਦਾ ਮੋਹ, ਮਾਇਆ ਦਾ ਪਿਆਰ ਤੇ ਪਦਾਰਥਵਾਦ ਦੀ ਜਿਹੜੀ ਭਟਕਣਾ ਤੇ ਦੌੜ ਸੀ ਨਾ, ਇਹ ਸਾਰੀ ਦੀ ਸਾਰੀ ਲੋਕਾਂ ਦੇ ਅੰਦਰੋਂ ਮੁਕਾ ਦਿੱਤੀ। ਇੱਕ ਪਰਮੇਸ਼ਰ ਦੇ ਚਰਨਾਂ ਨਾਲ ਜੋੜਿਆ, ਰੱਬ ਦੀ ਆਰਾਧਨਾ ਵਿੱਚ ਜੋੜਿਆ ਗੁਰੂ ਅਮਰਦਾਸ ਮਹਾਰਾਜ। ਉੱਲਾ ਧਰਮ ਗੁਰਸਿੱਖ ਸਭ, ਮਾਇਆ ਵਿੱਚ ਉਦਾਸ ਰਹਾਇਆ। ਕਹਿਣ ਲੱਗੇ, ਸਾਰਿਆਂ ਸਿੱਖਾਂ ਦਾ ਕੁੱਲਾ ਧਰਮ, ਭਾਵ ਇਹ ਕੀ ਸੀ ਕੁੱਲ ਧਰਮ, ਜੋ ਗੁਰੂ ਨਾਨਕ ਦੇਵ ਸਾਹਿਬ ਤੋਂ ਚੱਲਿਆ ਆਉਂਦਾ ਸੀ, ਕਿ ਮਾਇਆ ਵਿੱਚ ਉਦਾਸ ਰਹਾਇਆ। ਸੰਸਾਰ ਦੇ ਲੋਕਾਂ ਨੂੰ ਸਿੱਖਿਆ ਦਿੱਤੀ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਉੱਗ ਕੇ ਪਾਣੀ ਤੋਂ ਨਿਰਲੇਪ ਹੈ, ਚਿੱਕੜ ਵਿੱਚ ਉੱਗ ਕੇ ਵੀ ਚਿੱਕੜ ਤੋਂ ਨਿਰਲੇਪ ਹੈ, ਜਿਵੇਂ ਮੁਰਗਾਈ ਪਾਣੀ ਵਿੱਚ ਚੁੱਭੀ ਮਾਰ ਕੇ ਵੀ ਆਪਣੇ ਖੰਭ ਉਹਦੇ ਗਿੱਲੇ ਨਹੀਂ ਹੁੰਦੇ, ਪਾਣੀ ਤੋਂ ਨਿਰਲੇਪ ਹੈ, ਇਸੇ ਤਰ੍ਹਾਂ ਮਾਇਆ ਵਿੱਚ ਰਹਿ ਕੇ ਵੀ ਸਿੱਖ ਨੇ ਉਦਾਸ ਰਹਿਣਾ ਹੈ। ਉਦਾਸ ਮਤਲਬ ਨਿਰਲੇਪ, ਮਾਇਆ ਦਾ ਲੇਪ ਨਹੀਂ ਲੱਗਣ ਦੇਣਾ, ਕਿਰਤ ਕਰਨੀ ਹੈ ਪਰ ਕਰਤੇ ਨਾਲ ਜੁੜੇ ਰਹਿਣਾ ਹੈ। ਸੰਸਾਰ ਦੇ ਆਰ ਪਾਰ ਦੁਨੀਆਂ ਦੇ ਧੰਦੇ ਕਰਨੇ ਨੇ, ਪਰ ਧਰਮ ਜ਼ਰੂਰ ਕਮਾਉਣਾ ਹੈ, ਮਾਇਆ ਵਿੱਚ ਰਹਿ ਕੇ ਰੱਬ ਦੀ ਪ੍ਰਾਪਤੀ ਕਰ ਲੈਣੀ ਹੈ। ਇਹ ਉਪਦੇਸ਼ ਦ੍ਰਿੜ ਕਰਾ ਰਹੇ ਹਨ ਸ੍ਰੀ ਗੁਰੂ ਅਮਰਦਾਸ ਮਹਾਰਾਜ। ਪੂਰੇ ਪੂਰਾ ਠਾਠ ਬਣਾਇਆ, ਪੂਰੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਜੋਤੀ ਜੋਤ ਸਮਾ ਗਏ, ਤੇ ਉਹਨਾਂ ਦੇ ਮਗਰੋਂ ਫਿਰ ਜੋਤੀ ਜੋਤ ਸਮਾਉਣ ਤੋਂ ਬਾਅਦ ਪੂਰਨ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਪੂਰਾ ਇੰਤਜ਼ਾਮ ਉਸੇ ਤਰ੍ਹਾਂ ਦਾ ਗੁਰਮਤ ਮਰਿਆਦਾ ਦਾ ਬਣਾ ਦਿੱਤਾ, ਜਿਵੇਂ ਪਹਿਲੇ ਗੁਰੂ ਸਾਹਿਬਾਨ ਤੋਂ ਚੱਲਿਆ ਆਉਂਦਾ ਸੀ। ਭਾਵ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਲਾਈ ਹੋਈ ਮਰਿਆਦਾ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ। ਗੁਰਸਿੱਖਾਂ ਨੂੰ ਨਾਮ ਬਾਣੀ ਤੇ ਪ੍ਰੇਮਾ ਭਗਤੀ ਵਿੱਚ ਜੋੜਨਾ ਕੀਤਾ, ਸਾਰੇ ਸੰਸਾਰ ਦਾ ਭਲਾ ਕੀਤਾ। ਗੁਰੂ ਅਮਰਦਾਸ ਮਹਾਰਾਜ ਐਸੇ ਸਤਿਗੁਰੂ ਨੇ ਜਿਨ੍ਹਾਂ ਦੀ ਸ਼ਰਨ ਵਿੱਚ ਕਦੇ ਅਕਬਰ ਬਾਦਸ਼ਾਹ ਵੀ ਨਮਸਕਾਰ ਕਰਨ ਵਾਸਤੇ ਆਉਂਦਾ ਰਿਹਾ। ਅਕਬਰ ਜਿਹੜਾ ਜਦੋਂ ਇਹ ਪਹਿਲੀ ਵਾਰੀ ਆਇਆ ਨਾ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਸ੍ਰੀ ਗੋਇੰਦਵਾਲ ਸਾਹਿਬ, ਦਾਸ ਨੇ ਇਹ ਬਚਨ ਪੜ੍ਹਿਆ ਹੈ ਇਤਿਹਾਸ ਦੇ ਪੰਨਿਆਂ ਤੇ। ਜਦੋਂ ਅਕਬਰ ਬਾਦਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵੱਲ ਨੂੰ ਤੁਰਨ ਲੱਗਾ, ਹੁਣ ਬੜਾ ਵੱਡਾ ਦੇਸ਼ ਸੀ ਭਾਰਤ ਦੇਸ਼। ਉਸ ਵਕਤ ਬਾਦਸ਼ਾਹ ਨੂੰ ਬੜਾ ਲੋਕ ਸਤਿਕਾਰ ਦਿੰਦੇ ਸੀ, ਉਹਦੇ ਵਜ਼ੀਰ ਅਹਿਲਕਾਰ ਪਰਜਾ, ਤੇ ਜਿਹੜੇ ਉਹਦੇ ਅਹਿਲਕਾਰ ਸੀ ਨਾ, ਹੁਣ ਕੁਝ ਥੋੜਾ ਜਿਹਾ ਇਹਨੇ ਤੁਰ ਕੇ ਵੀ ਜਾਣਾ ਗੁਰੂ ਅਮਰਦਾਸ ਮਹਾਰਾਜ ਦਾ ਦਰਸ਼ਨ ਕਰਨ ਵਾਸਤੇ। ਆਪਣੀ ਸਵਾਰੀ ਤੋਂ ਜਦੋਂ ਇਹ ਥੱਲੇ ਉਤਰਿਆ ਅਕਬਰ, ਇਹਦੇ ਅਹਿਲਕਾਰਾਂ ਨੇ ਕੀ ਕੀਤਾ, ਵਜ਼ੀਰਾਂ ਨੇ, ਨੌਕਰ ਚਾਕਰਾਂ ਨੇ, ਜਿਹੜੇ ਰਸਤੇ ਤੋਂ ਇਹਨੇ ਲੰਘ ਕੇ ਜਾਣਾ ਸੀ ਨਾ ਜੀ ਪੈਦਲ ਗੁਰੂ ਅਮਰਦਾਸ ਮਹਾਰਾਜ ਤੱਕ, ਉੱਥੇ ਬੜੀਆਂ ਕੀਮਤੀ ਚਾਦਰਾਂ ਵਿਛਾ ਦਿੱਤੀਆਂ, ਗਲੀਚੇ ਵਿਛਾ ਦਿੱਤੇ। ਤੇ ਅਕਬਰ ਦੇ ਮਨ ਦੀ ਇਹ ਭਾਵਨਾ ਸੀ ਵੀ ਮੈਂ ਆਪਣੀ ਸਵਾਰੀ ਤੋਂ, ਉਸ ਵੇਲੇ ਹਾਥੀਆਂ ਦੀਆਂ ਸਵਾਰੀਆਂ ਕਰਦੇ ਸੀ, ਰਥਾਂ ਦੀਆਂ ਸਵਾਰੀਆਂ ਕਰਦੇ ਸੀ ਇਹ ਬਾਦਸ਼ਾਹ ਲੋਕ, ਉੱਤਰ ਕੇ ਤੇ ਮੈਂ ਨੰਗੇ ਪੈਰੀ ਗੁਰੂ ਅਮਰਦਾਸ ਮਹਾਰਾਜ ਦਾ ਦਰਸ਼ਨ ਕਰਨਾ। ਏਡੀ ਭਾਵਨਾ ਸੀ ਉਹਦੇ ਅੰਦਰ ਅਕਬਰ ਦੇ, ਤੇ ਜੋੜਾ ਲਾ ਦੇਣਾ ਉਹਨੇ ਤੇ ਨੰਗੇ ਪੈਰੀ ਜਾਣਾ ਮੈਂ, ਭਾਵੇਂ ਬਹੁਤਾ ਲੰਬਾ ਰਸਤਾ ਨਾ ਵੀ ਹੋਵੇ ਪਰ ਘੱਟੋ ਘੱਟ ਬਾਹਰਲੇ ਦਰਵਾਜ਼ੇ ਤੇ ਉਤਰਿਆ ਹੋਵੇ ਤੇ ਗਾਂ ਅੰਦਰ ਤੱਕ ਜਾਣਾ ਨਾ, ਗੁਰੂ ਕੇ ਲੰਗਰ ਤੱਕ, ਗੁਰੂ ਦਰਬਾਰ ਤੱਕ। ਇਹਨੂੰ ਵੀ ਪਾਤਸ਼ਾਹ ਨੇ ਕਿਹਾ ਸੀ ਪਹਿਲਾਂ ਪੰਗਤ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਛਕੇ ਫਿਰ ਸਾਡਾ ਦਰਸ਼ਨ ਕਰ ਸਕ। ਇਹ ਛੂਤ ਛਾਤ ਜਾਤ ਪਾਤ ਦਾ ਭੇਦ ਮਿਟਾਉਣ ਵਾਸਤੇ ਸੀ, ਰਾਜਾ ਰੰਕ ਬਰਾਬਰੀ, ਬਾਦਸ਼ਾਹ ਆਵੇ ਭਾਵੇਂ ਕੋਈ ਭਿਖਾਰੀ ਆਵੇ ਸਾਰੇ ਬਰਾਬਰ ਹੀ ਨੇ। ਇੱਥੇ ਚਾਦਰਾਂ ਵਿਛਾ ਦਿੱਤੀਆਂ, ਗਲੀਚੇ ਵਿਛਾ ਦਿੱਤੇ ਇਹਦੇ ਅਹਿਲਕਾਰਾਂ ਨੇ। ਜਦੋਂ ਇਹਨੇ ਵੇਖਿਆ ਤੁਰਨ ਲੱਗਾ ਜਦੋਂ ਇਹ, ਤੇ ਗੁਰੂ ਕੇ ਪਿਆਰ ਵਾਲਿਓ ਗੁਰਸਿੱਖ ਸੱਜਣੋ, ਇਹ ਨਹੀਂ ਕਿ ਅਕਬਰ ਬਾਦਸ਼ਾਹ ਨੇ ਹੁਕਮ ਲਾ ਦਿੱਤਾ ਵੀ ਚੁੱਕ ਲਓ ਇਹ ਚਾਦਰਾਂ, ਗਲੀਚੇ ਉਠਾ ਦਿਓ ਅੱਗਿਓ, ਮੈਂ ਇੱਦਾਂ ਚਾਦਰਾਂ ਦੇ ਉੱਤੇ ਪੈਰ ਰੱਖ ਕੇ ਗਲੀਚਿਆਂ ਤੇ ਤੁਰ ਕੇ ਨਹੀਂ ਮੈਂ ਜਾਣਾ, ਵੀ ਮੈਂ ਨੰਗੇ ਪੈਰੀ ਇਸੇ ਤਰ੍ਹਾਂ ਧਰਤੀ ਦੇ ਉੱਤੇ ਤੁਰ ਕੇ ਜਾਵਾਂਗਾ। ਇਹ ਨਹੀਂ ਹੁਕਮ ਨਹੀਂ ਲਾਇਆ ਉਹਨੇ ਵੀ ਚੁੱਕ ਲਓ ਸਾਰਾ ਕੁਛ, ਨਹੀਂ। ਜਦੋਂ ਇਹਨੇ ਵੇਖਿਆ ਕਹਿੰਦੇ ਇਹ ਚਾਦਰਾਂ ਵਿਛਾਈਆਂ ਨੇ ਅੱਗੇ, ਇਹ ਕੀਮਤੀ ਗਲੀਚੇ ਵਿਛਾਏ ਆ। ਅਹਿਲਕਾਰ ਹੱਥ ਜੋੜ ਕੇ ਖਲੋਤੇ ਬਾਦਸ਼ਾਹ ਦੇ ਅੱਗੇ, ਉਹ ਕਹਿੰਦੇ ਜੀ ਤੁਸੀਂ ਕਹਿੰਦੇ ਸੀ ਵੀ ਮੈਂ ਨੰਗੇ ਪੈਰੀ ਜਾਣਾ ਤੇ ਤਾਂ ਕਰਕੇ ਤੁਹਾਡੇ ਸਤਿਕਾਰ ਵਿੱਚ ਇਹ ਉੱਥੋਂ ਤੱਕ ਵਿਛਾ ਦਿੱਤੇ ਸੀ। ਅਕਬਰ ਥੱਲੇ ਨੂੰ ਝੁਕਿਆ ਤੇ ਸਾਧ ਸੰਗਤ ਨੀਚੇ ਨੂੰ ਥੱਲੇ ਨੂੰ ਝੁਕ ਕੇ ਆਪਣੇ ਹੱਥ ਨਾਲ ਅਕਬਰ ਬਾਦਸ਼ਾਹ ਨੇ ਉਹ ਚਾਦਰ ਗਲੀਚਾ ਜਿਹੜਾ ਵਿਛਿਆ ਸੀ ਨਾ ਸਭ ਤੋਂ ਪਹਿਲੇ ਨੰਬਰ ਵਾਲਾ, ਉਹ ਚੁੱਕ ਕੇ ਪਾਸੇ ਕਰ ਦਿੱਤਾ, ਇਕੱਠਾ ਕਰ ਦਿੱਤਾ। ਉਹ ਇਸ਼ਾਰਾ ਸੀ ਉਹਨਾਂ ਲੋਕਾਂ ਸਾਰਿਆਂ ਨੂੰ, ਅਹਿਲਕਾਰਾਂ ਨੂੰ, ਵਜ਼ੀਰਾਂ, ਨੌਕਰਾਂ, ਸਿਪਾਹੀਆਂ ਨੂੰ ਵੀ ਸਾਰੇ ਗਲੀਚੇ ਚਾਦਰਾਂ ਚੁੱਕ ਦਿਓ, ਇਹਨਾਂ ਦੇ ਉੱਤੇ ਤੁਰ ਕੇ ਨਹੀਂ ਮੈਂ ਜਾਣਾ। ਉਹਨਾਂ ਸਾਰੇ ਇਕੱਠੇ ਕਰ ਦਿੱਤੇ। ਇਤਿਹਾਸ ਦੇ ਪੰਨਿਆਂ ਤੇ ਬਚਨ ਆਏ, ਕਹਿਣ ਲੱਗੇ ਅਕਬਰ ਸੁਜਾਨ ਤਹਿ ਪੱਗ ਨਹੀਂ ਧਰਾ। ਅਕਬਰ ਸੁਜਾਨ ਸਿਆਣਾ ਸੀ, ਤਹਿ ਪੱਗ ਨਹੀਂ ਧਰਾ, ਉਹਦੇ ਉੱਤੇ ਪੈਰ ਨਹੀਂ ਰੱਖਿਆ ਉਹਨੇ ਉਹਨਾਂ ਗਲੀਚਿਆਂ ਚਾਦਰਾਂ ਤੇ। ਅਕਬਰ ਸੁਜਾਨ ਤਹਿ ਪੱਗ ਨਹੀਂ ਧਰਾ, ਨਿਜ ਹੱਥ ਉਠਾਏ ਕਿਨਾਰੇ ਕਰਾ। ਨਿਜ ਹੱਥ ਆਪਣੇ ਹੱਥ ਨਾਲ ਉਠਾ ਕੇ ਚਾਦਰ ਉਹਨੇ ਪਾਸੇ ਕਰ ਦਿੱਤੀ, ਕਿਨਾਰੇ ਲਾ ਦਿੱਤੀ, ਇਕੱਠੀ ਕਰ ਦਿੱਤੀ, ਇਕੱਠਾ ਕਰ ਲਓ ਇਹ ਸਾਰਾ ਕੁਛ। ਉਹਦਾ ਇਸ਼ਾਰਾ ਸੀ ਵੀ ਇਹਨਾਂ ਸਾਰਿਆਂ ਨੂੰ ਇਕੱਠੇ ਕਰ ਲਓ, ਮੈਂ ਇੱਦਾਂ ਪੈਰੀ ਨੰਗੇ ਚੱਲ ਕੇ ਜਾਵਾਂਗਾ ਗੁਰੂ ਅਮਰਦਾਸ ਦੇ ਚਰਨਾਂ 'ਚ। ਕਿੱਡੀ ਤਕੜੀ ਭਾਵਨਾ, ਕਿੱਡੀ ਵੱਡੀ ਸ਼ਰਧਾ ਸੀ ਉਹਦੇ ਅੰਦਰ। ਅਤੇ ਦੂਸਰਾ ਜਿਹੜਾ ਪੱਖ ਦਾਸ ਨੇ ਦੱਸਣਾ ਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਐਸੀ ਮਹਾਨ ਸ਼ਖਸੀਅਤ, ਐਸੇ ਮਹਾਨ ਸਤਿਗੁਰੂ, ਦੀਨ ਦੁਨੀ ਦਾ ਪਾਤਸ਼ਾਹ ਹੈ ਉਹ ਸ੍ਰੀ ਗੁਰੂ ਅਮਰਦਾਸ ਦਾਤਾ ਜੀ, ਜਿਨ੍ਹਾਂ ਦੇ ਚਰਨਾਂ ਵਿੱਚ ਅਕਬਰ ਬਾਦਸ਼ਾਹ ਵੀ ਇਸ ਤਰ੍ਹਾਂ ਨਿਮਰਤਾ ਨਾਲ ਆਪਾ ਗਵਾ ਕੇ ਬੜੀ ਸ਼ਰਧਾ ਭਾਵਨਾ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਇਆ। ਪਹਿਲਾਂ ਪੰਗਤ, ਪਾਛੇ ਸੰਗਤ, ਔਰ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਿਆ ਉਹਨੇ ਅਕਬਰ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਦਰਸ਼ਨ ਦੀਦਾਰ ਕਰਕੇ ਗਦ ਗਦ ਹੋਇਆ, ਐਸੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੀ ਵਡਿਆਈ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਨੇ, ਪੂਰੇ ਪੂਰਾ ਥਾਟ ਬਣਾਇਆ, ਪੂਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਨੇ ਹੁਣ ਪੂਰਨ ਗੁਰੂ ਦਾ ਪੂਰਨ ਜਿਹੜਾ ਸੀ ਨਾ ਉਹ ਬਣਾ ਦਿੱਤਾ, ਉਹ ਮਰਿਆਦਾ ਬਣਾ ਦਿੱਤੀ। ਥਾਟ ਬਣਾਉਣ ਦਾ ਮਤਲਬ ਥਾਟ ਦਾ ਅਰਥ ਹੁੰਦਾ ਬਣਾਉਣਾ, ਉਹ ਮਰਿਆਦਾ ਹੀ ਬਣਾਈ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲਗਾਤਾਰ ਚੱਲੀ ਆ ਰਹੀ ਹੈ। ਨਾਮ ਬਾਣੀ ਦਾ ਪ੍ਰਤਾਪ, ਸਰਬੱਤ ਦਾ ਭਲਾ, ਤੇ ਸਾਰੀ ਦੀ ਸਾਰੀ ਖਲਕਤ ਨੂੰ ਕੋਈ ਵੀ ਗੁਰੂ ਚਰਨਾਂ 'ਚ, ਗੁਰੂ ਦਰਬਾਰ ਚਾਹੇ ਉਹਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਕਰ ਦੇਣਾ, ਇਹ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਮਹਾਨ ਵਡਿਆਈ ਹੈ।